que sangue. Sad que sangue. Na man te bisre. Sad ke sang na man te bisre. Sad sang sar par nistare. Sad sang sar par nistare. Sad ke sang na man te bisre. Sad ke sang na man te bisre. Sad ke sang suno harna. Sad ke sang suno harna. Sad sang har ke gun ga. Sad sang har ke gun ga. Sad ke sang na man te bisre. Sad ke sang na man te bisre. Sad sang sar par nistare. Sad sang sar par nistare. Sad ke sang na man te bisre. Sad ke sang na man te bisre. Sad ke sang lage prabhu meetha. Sad ke sang lage prabhu meetha. Sadhu ke sang ghat ghat meetha. Sadhu sang bhai agyakari. Sadhu sang gat bhai hamari. Sadhu ke sang mite sab rog. Sad ke sang mite sab rog. नानक साध भेटे संजा। साध के संग न मन ते बिसरे, साध के संग न मन ते बिसरे, साध संग सर पर निस्तरे, साध संग सर पर निस्तरे, साध के संग न मन ते बिसरे, साध के संग न मन ते बिसरे। साध की महिमा वेद न जाने, साध की महिमा वेद न जाने, जेता सुने साध की उपमा ते गुण ते दूर, साध की उपमा ते गुण ते दूर, साध की उपमा रही भरपूर, साध की उपमा रही भरपूर, साध की शोभा का नहीं अंत, साध की शोभा सदा बेअंत, साध की शोभा ऊंच ते ऊंची, साध की शोभा ऊंच ते ऊंची, साध की शोभा ऊंच ते ऊंची, साध की शोभा साध बन आई, साध की शोभा साध बन आई, नानक साध प्रभु भेद ना भाई, नानक साध प्रभु भेद ना भाई, भेद ना भाई साध के संगे न मनते बिसरे सद के संगे न मनते बिसरे सद संग सर पर निस्तरे सद संग सर पर निस्तरे सद के संग न मनते बिसरे 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 साधु संग सर पर निस्तरे सुनो हर नाम साध के संग सुनो हर नाम साध संग हर के गुण गाओ ना मनते बिसरे बिसरे नाही विसरे नाही जित तू कबहू सो थान तेरा के हा आठ पहर जित तुद आराधी आठ पहर जित तुद आराधी विसरे नाही जित तू कब हूं साध के संग न मनते बिसरे क्योंकि विसरण दा संबंध की है विसरना है मन ने इसलिए मैं कई बार करदा कि गुरबाणी की जे विच वरती हुई शब्दावली नू एक एक करके सामने रख के विचारना है मेरी विसरे की गल नहीं की नाल मन का जिक्र कर दिता है क्योंकि जदों भी मनुख विसरदा है ना उदों मन करके विसरदा है मैं एक बार अर्ज की टॉपिक वखरा सी कि विसरने दे नाल बिल्कुल जुड़वा लफज है विछड़ना इनकी व्याख्या कर दिया मैं अर्ज की कि विछड़ना ते विसरना दो चीज़ां लफज बिल्कुल नेड़े ने पर इन्हां दा आपसी जमीन आसमान का फर्क है विछड़दा है मनुख तन करके विसरदा है मनुख मन करके यो कारण है तन क्योंकि किसी के कब्जे विच जा सकता है कोई इनू गिरफ्तार भी कर सकता है कोई इनू जेल विच भी रख सकता है मन नू नहीं जेल विच बैठा होया मन उडारियां लाउंदा है उनके लिए कोई जेल नहीं बनी कोई ताला नहीं बढ़िया जिहड़ा मन नू कब्जे विच रख सके हाँ तन नू जेल विच रखिया जा सकता है इस तरह मैं किसी की सी विछड़न ते विसरन दा फर्क की है क्योंकि विछड़दा मनुख तन करके इसलिए कोई जरूरी नहीं आपे विछड़े कोई भी विछोड़ सकता क्योंकि तन जिहड़ा किसी दे अधीन हुंदा है ਤਣ ਕਰਕੇ ਮਨੁੱਖ ਨੂੰ ਕੋਈ ਵਿਛੋੜ ਵੀ ਸਕਦਾ ਹੈ, ਜ਼ਰੂਰੀ ਨਹੀਂ ਆਪੇ ਵਿਛੜੇ। ਅਤੇ ਮੈਂ ਐਗਜ਼ਾਮਪਲ ਵਜੋਂ ਅਰਜ਼ ਕੀਤੀ ਸੀ, ਪਾਕਿਸਤਾਨ ਬਣਿਆ ਸੈਂਕੜੇ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਗਏ, ਅਸੀਂ ਤਨ ਕਰਕੇ ਉਹਦੇ ਤੋਂ ਵਿਛੜ ਗਏ, ਅਤੇ ਵਿਛੜੇ ਵੀ ਨਹੀਂ ਵਿਛੋੜ ਦਿੱਤੇ ਗਏ। ਇਸੇ ਲਈ ਅਰਦਾਸ ਵਿੱਚ ਇੱਕ ਲਫਜ਼ ਨੇ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਵਿਛੜਿਆ ਗਿਆ ਨਹੀਂ, ਕਿਸੇ ਨੇ ਵਿਛੋੜਿਆ ਹੈ ਨਾ, ਵਕਤ ਦੀ ਸਿਆਸਤ ਨੇ ਵਿਛੋੜਿਆ, ਵਕਤ ਦੀਆਂ ਹਕੂਮਤਾਂ ਨੇ ਵਿਛੋੜਿਆ, ਸਿੱਖ ਥੋੜ੍ਹਾ ਵਿਛੜਨਾ ਚਾਹੁੰਦਾ ਸੀ। ਇਸ ਲਈ ਤਣ ਕਰਕੇ ਕੋਈ ਵੀ ਵਿਛੋੜ ਸਕਦਾ ਹੈ, ਪਰ 50 ਸਾਲ ਅੰਦਰ ਵਿਛੜਨ ਤੋਂ ਬਾਅਦ ਵੀ ਮਨੁੱਖ ਨੂੰ, ਸਿੱਖ ਨੂੰ ਉਹ ਗੁਰਦੁਆਰੇ ਵਿਸਰੇ ਨਹੀਂ। ਆਹ ਵਿਸਰਨ ਦਾ ਫਰਕ ਹੈ, ਵਿਸਰਨ ਦਾ ਅਰਥ ਹੈ ਭੁੱਲ ਜਾਣਾ। 50-55-60 ਸਾਲ ਵਿੱਚ ਸਿੱਖ ਗੁਰਦੁਆਰਿਆਂ ਤੋਂ ਵਿਛੜਿਆ ਜ਼ਰੂਰ ਹੈ, ਵਿਸਰਿਆ ਬਿਲਕੁਲ ਨਹੀਂ। ਇਸੇ ਲਈ ਤਾਂ ਦੋਨੋਂ 3-4 ਵਾਰ ਜਿੰਨੀ ਵਾਰ ਅਰਦਾਸ ਕਰਦਾ ਉੰਨੀ ਵਾਰ ਕਹੀ ਜਾਂਦਾ ਜੀ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਆਧਾਰ 'ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ, ਭੁੱਲਿਆ ਨਹੀਂ। ਤਾਂ ਵਿਸਰਨ ਦਾ ਅਰਥ ਹੈ ਭੁੱਲ ਜਾਣਾ, ਵਿਛੜਦਾ ਹੈ ਮਨੁੱਖ ਤਣ ਕਰਕੇ, ਵਿਸਰਦਾ ਹੈ ਮਨ ਕਰਕੇ, ਇਹੋ ਕਾਰਨ ਹੈ। ਮਾਇਆ ਜਿਹੜੀ ਹੈ ਉਹਦੇ ਗ੍ਰਿਪ ਵਿੱਚ ਜਦੋਂ ਮਨ ਚਲਾ ਜਾਂਦਾ ਤੇ ਉਹਦਾ ਕੰਮ ਹੈ ਉਹ ਪ੍ਰਭੂ ਨਾਲੋਂ ਦੂਰ ਕਰ ਦਿੰਦੀ ਹੈ ਮਨ ਨੂੰ, ਭਾਵ ਵਿਸਰ ਜਾਂਦਾ ਹੈ ਮਨੁੱਖ। ਇਸੇ ਲਈ ਗੁਰੂ ਸਾਹਿਬ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੀ ਇਹ ਮਾਇਆ, ਇਹ ਮਾਇਆ ਜਿੱਤ ਹਰ ਵਿਸਰੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹਦਾ ਮਤਲਬ ਵਿਸਰਨ ਦੀ ਜਿਹੜੀ ਕਿਰਿਆ ਉਹ ਮਾਇਆ ਨਾਲ ਸੰਬੰਧਿਤ ਹੋ ਕੇ ਹੁੰਦੀ ਹੈ, ਅਤੇ ਮਨ ਦਾ ਸੰਬੰਧ ਮਾਇਆ ਨਾਲ ਹੋ ਜਾਂਦਾ। ਗੁਰੂ ਬਾਣੀ ਵਿੱਚ ਕਹਿੰਦੇ ਨੇ ਮਨ ਮਾਇਆ ਮੈਂ ਰਵ ਰਹਿ, ਮਨ ਮਾਇਆ ਮੈਂ ਰਵ ਰਹਿਓ, ਨਿਕਸਿਤ ਨਾ ਹੈ ਨਮੀ। ਉਹਦਾ ਸੰਬੰਧ ਮਾਇਆ ਨਾਲ, ਅਤੇ ਮਨ ਪ੍ਰਭੂ ਨੂੰ ਵਿਸਾਰ ਬੈਠਾ ਮਨ ਕਰਕੇ, ਕਿਉਂਕਿ ਵਿਸਰਦਾ, ਤਨ ਕਰਕੇ ਵਿਛੜਦਾ। ਇੱਕ ਖਿਆਲ ਕਰਿਓ, ਤਨ ਕਰਕੇ ਵਿਛੜਿਆ ਹੋਇਆ ਮਨੁੱਖ ਨਿਰਾਸ਼ ਨਹੀਂ ਹੁੰਦਾ, ਕਦੀ ਮਿਲਣ ਦੀ ਆਸ ਰੱਖਦਾ, ਮਿਲ ਸਕਦਾ। ਪਰ ਜਿਹੜਾ ਮਨ ਕਰਕੇ ਵਿਸਰ ਹੀ ਜਾਏ, ਭੁੱਲ ਜਾਏ, ਉਹਦੇ ਮਿਲਣ ਦੀ ਆਸ ਖਤਮ ਹੋ ਜਾਂਦੀ, ਕਿਉਂਕਿ ਭੁੱਲ ਹੀ ਗਿਆ, ਹੁਣ ਉਹਦੇ ਮਿਲਣ ਦੀ ਆਸ ਖਤਮ ਹੋ ਗਈ। ਉਪਰਾਲਾ ਉਨੀ ਦੇਰ ਰਹਿੰਦਾ ਮਿਲਣ ਲਈ ਜਿੰਨੀ ਦੇਰ ਮਨੁੱਖ ਵਿਸਰਦਾ ਨਹੀਂ, ਭੁੱਲਦਾ ਨਹੀਂ। ਇਸ ਲਈ ਖਤਰਨਾਕ ਇਹ ਕਿਰਿਆ ਹੈ ਜਿਹੜੀ ਮਨ ਦੇ ਅਧੀਨ ਹੈ। ਲਓ ਇੱਥੇ ਰੁਕਣਾ ਚਾਹੁੰਦਾ, ਲਫਜ਼ ਆਏ ਨੇ ਸਾਧਕ ਸੰਗ, ਸਾਧਕ ਸੰਗ ਨਾ ਮਨ ਤੇ ਵਿਸਰੈ। ਆ ਦੋ ਲਫ਼ਜ਼ ਇਕੱਠੇ ਹੋ ਗਏ, ਮਨ ਤੇ ਵਿਸਰੈ। ਹੁਣ ਮਨ ਦੀ ਲੋੜ ਹੈ ਤਾਂ ਕਿ ਵਿਸਰੇ ਨਾ, ਤਾਂ ਕਿ ਉਹ ਮਾਇਆ ਦੇ ਗ੍ਰਿਪ ਵਿੱਚੋਂ ਨਿਕਲੇ, ਵਿਸਰੇ ਨਾ। ਲਓ ਇਹਦੇ ਲਈ ਸਾਧ ਸੰਗ ਚਾਹੀਦੀ। ਆ ਲਫ਼ਜ਼ ਕਿਵੇਂ ਨਾਲ ਜੋੜੇ ਨੇ ਗੁਰਬਾਣੀ ਨੇ, ਸਾਧ ਸੰਗ ਦੀ ਕਿਰਿਆ ਕੀ ਹੈ, ਸਾਧ ਹੈ ਕੀ, ਕਿਉਂਕਿ ਗੱਲ ਮੰਨਦੀ ਹੈ। ਸਾਡਾ ਦੁਖਾਂਤ ਕੀ ਹੈ, ਅਸੀਂ ਸਾਧ ਸ਼ਬਦ ਦੀ ਨਜਾਇਜ਼ ਵਰਤੋਂ ਕਰ ਰਹੇ ਹਾਂ। ਗੁਰੂ ਕੋਲੋਂ ਪੁੱਛੋ ਜੀ, ਸਾਧ ਕਿਹਨੂੰ ਕਹਿੰਦੇ ਨੇ, ਕਿਉਂਕਿ ਸਾਧ ਲਫ਼ਜ਼ ਬਣਿਆ ਸਾਧਨਾ ਤੋਂ।
ਸਫਾਈ ਤੋਂ, ਸੋਧ ਤੋਂ, ਸਾਧਨਾ ਲਫ਼ਜ਼ ਬਣਿਆ। ਤੇ ਗੁਰੂ ਬਾਣੀ ਵਿੱਚ ਕਹਿੰਦੇ ਨੇ ਤਨ ਦੀ ਸਾਧਨਾ ਤਾਂ ਪ੍ਰਵਾਨ ਨਹੀਂ ਮੈਨੂੰ, ਕਾਇਆ ਸਾਧੇ ਉਰਦ ਤਪ ਕਰੇ ਬਾਣੀ ਵਿੱਚ। ਅੱਜ ਨੇ ਜਲ ਧਾਰੇ ਕਰਨੇ, ਧੂਣੀਆਂ ਤਾਪਣੀਆਂ, ਪੁੱਠਾ ਲਟਕਣਾ, ਇਹ ਸਾਰੀ ਕਾਇਆ ਦੀ ਸਾਧਨਾ ਹੈ, ਇਹ ਤਨ ਦੀ ਸਾਧਨਾ ਹੈ। ਅਤੇ ਤਨ ਦੀ ਸਾਧਨਾ ਨੂੰ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਕਹਿਣ ਲੱਗੇ ਤਨ ਨਾ ਤਪਾਏ ਤਨੂਰ ਜਿਉਂ, ਉਹਨੇ ਆਖਿਆ ਜੀ ਮੈਂ ਤਨ ਦੀ ਸਾਧਨਾ ਕਰਾਂ, ਤਨ ਤਪੇ ਤਨੂਰ ਜਿਉਂ, ਬਾਲਣ ਹੱਡ ਬਲਣ। ਗੁਰੂ ਆਖਦਾ ਨਹੀਂ, ਬਿਲਕੁਲ ਨਹੀਂ, ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਤਨ ਦੀ ਸਾਧਨਾ ਵਿੱਚ ਲੱਗਾ ਹੋਇਆ। ਕਾਇਆ ਮਾਂਜ ਸਕਾਉਣ ਗੁਣਾ, ਮਾਂਜਣ ਦਾ ਮਤਲਬ ਸਾਧਨ, ਕਾਇਆ ਮਾਂਜ ਸਕਾਉਣ ਗੁਣਾ, ਜੋ ਘੱਟ ਬਿਹਤਰ ਹੈ ਮਲਣਾ, ਲੋਕੀ 68 ਤੀਰਥ ਨਾਹੀ। ਕੋਈ ਤੂੰਬੜੀ ਨੂੰ 68 ਤੀਰਥਾਂ 'ਤੇ ਇਸ਼ਨਾਨ ਕਰ ਲਏ, ਉਹਦੇ ਅੰਦਰੋਂ ਕੁੜੱਤਨ ਖਤਮ ਹੋ ਜਾਣੀ, ਗੱਲ ਤਾਂ ਅੰਦਰ ਦੀ ਕੁੜੱਤਨ ਦੀ ਹੈ। ਲਓ ਇਸ ਲਈ ਕਾਇਆ ਸਾਧੇ ਉਰਦ ਤਪ ਕਰੇ, ਗੁਰੂ ਨੂੰ ਪ੍ਰਵਾਨ ਨਾ ਹੋਇਆ। ਜੇ ਹੁਣ ਕਾਇਆ ਕਰਕੇ ਕੋਈ ਸਾਧ ਹੁੰਦਾ ਹੋਵੇ ਤਾਂ ਗੁਰੂ ਕਹਿੰਦੇ ਨੇ ਕਾਇਆ ਦੀ ਸਾਧਨਾ ਮੈਨੂੰ ਪ੍ਰਵਾਨ ਨਹੀਂ। ਅਤੇ ਜੀ ਫਿਰ ਕਿਹੜੀ ਸਾਧਨਾ ਪ੍ਰਵਾਨ ਹੈ, ਇਹ ਵੀ ਫੈਸਲਾ ਗੁਰੂ ਦਾ ਹੈ। ਕਹਿੰਦੇ ਨੇ ਮਨ ਅਸਾਧ ਸਾਧੇ ਜਨ ਕੋਏ, ਮਨ ਅਸਾਧ ਸਾਧੇ ਜਨ ਕੋਏ, ਅਚਰ ਚਰੇ ਤਾਂ ਨਿਰਮਲ ਹੋਏ, ਗੁਰਮੁਖ ਇਹ ਮਨ ਲਿਆ ਸਵਾਰ। ਕਿਹੜੇ ਸਪਸ਼ਟ ਫੈਸਲੇ ਨੇ, ਅਜੇ ਵੀ ਸਾਡੇ ਮਨਾਂ ਦੇ ਭਰਮ ਨਾ ਜਾਣ। ਅਸੀਂ ਕਰਕੇ ਤਨ ਕਰਕੇ ਬਦਲੇ ਹੋਏ ਲੋਕਾਂ ਨੂੰ, ਤਨ ਕਰਕੇ ਭੇਖ ਕਰਕੇ ਵੇਖ ਕੇ ਉਹਨਾਂ ਨੂੰ ਸਾਧ ਆਖ ਦਿੰਦੇ ਹਾਂ। ਸਾਡੀ ਨਿਗਾਹ ਵਿੱਚ ਤਨ ਦੇ ਕੱਪੜੇ ਬਦਲ ਲੈਣ ਵਾਲਾ, ਤਨ ਨੂੰ ਬਹੁਤੀ ਵਾਰੀ ਇਸ਼ਨਾਨ ਕਰਾਉਣ ਵਾਲਾ, ਤਨ ਦੀਆਂ ਸਮਾਧੀਆਂ ਲਾਉਣ ਵਾਲਾ, ਤਨ ਦਾ ਖੁਰਾਕ ਭੋਜਨ ਛੱਡ ਦੇਣ ਵਾਲਾ, ਤਨ ਕਰਕੇ ਅਸੀਂ ਉਹਨੂੰ ਕਹਿ ਦਿੰਦੇ ਹਾਂ ਸਾਧ। ਮੈਂ ਕਰਾਂ ਪਹਿਲੇ ਦਿਨ ਵੀ ਅਰਜ਼ ਕੀਤੀ ਸੀ, ਜਿਸ ਦਿਨ ਇਹ ਅਸ਼ਟਪਦੀ ਸ਼ੁਰੂ ਹੋਈ ਸੀ, ਕਿ ਸਾਨੂੰ ਇਹਨਾਂ ਅਸ਼ਟਪਦੀਆਂ ਤੋਂ ਗੁੰਮਰਾਹ ਕੀਤਾ ਜਾਂਦਾ ਹੈ ਉਹਨਾਂ ਸਾਧਾਂ ਵੱਲੋਂ ਜਿਹੜੇ ਕੇਵਲ ਅਤੇ ਕੇਵਲ ਤਨ ਕਰਕੇ ਜੀਉ ਰਹੇ ਨੇ, ਤਨ ਦਾ ਭੇਖ ਬਦਲਦੇ ਨੇ। ਗੁਰੂ ਕਹਿੰਦਾ ਉਹ ਭਲਿਆ ਕਾਇਆ ਸਾਧੇ ਉਰਦ ਤਪ ਕਰੇ, ਮੈਨੂੰ ਕਾਇਆ ਦੀ ਸਾਧਨਾ ਪ੍ਰਵਾਨ ਨਹੀਂ। ਜੇ ਪ੍ਰਵਾਨ ਹੁੰਦੀ ਤਾਂ ਪੁੱਠੇ ਲਟਕਣ ਵਾਲੇ, ਜਲ ਧਾਰੇ ਕਰਨ ਵਾਲੇ, ਧੂਣੀਆਂ ਤਾਪਣ ਵਾਲੇ ਮੈਨੂੰ ਜੰਗਲਾਂ ਵਿੱਚ ਬੜੇ ਮਿਲੇ, ਮੈਂ ਉਹਨਾਂ ਨੂੰ ਪ੍ਰਵਾਨ ਨਾ ਕੀਤਾ। ਗੁਰੂ ਕਹਿੰਦੇ ਨੇ ਸਾਧ ਉਹ ਹੈ ਜਿਹੜਾ ਮਨ ਦੀ ਸਾਧਨਾ ਕਰੇ, ਅਤੇ ਮਨ ਦੀ ਸਾਧਨਾ ਕੀ ਹੈ, ਕਿ ਮਾਇਆ ਦੇ ਗ੍ਰਿਪ ਵਿੱਚੋਂ ਨਿਕਲੇ, ਜਿਹੜਾ ਹਰੀ ਵਿਸਾਰ ਰਹੀ ਹੈ ਮਾਇਆ, ਉਹਦੇ ਗ੍ਰਿਪ ਵਿੱਚੋਂ ਨਿਕਲੇ, ਬਲਵਾਨ ਹੋ ਕੇ ਨਿਕਲੇ, ਤਾਂ ਕਿ ਇਹਨੂੰ ਹਰੀ ਨਾ ਵਿਸਰੇ। ਕਿਉਂਕਿ ਗੱਲ ਤਾਂ ਮਨ ਦੀ ਹੈ, ਗੁਰਮਤਿ ਦੀ ਦੁਨੀਆਂ ਵਿੱਚ ਨਾ ਰੱਬ ਤਨ ਹੈ, ਨਾ ਗੁਰੂ ਤਨ ਹੈ, ਨਾ ਸਿੱਖ ਤਨ ਹੈ, ਨਾ ਸਾਧ ਤਨ ਹੈ, ਸਭ ਕੁਛ ਮਨ 'ਤੇ ਨਿਰਭਰ। ਬਾਰ ਬਾਰ ਦੁਹਰਾਇਆ ਗਿਆ। ਇਸੇ ਲਈ ਜਦੋਂ ਗੁਰੂ ਅਤੇ ਚੇਲੇ ਦਾ ਮਸਲਾ ਆਇਆ, ਉਦੋਂ ਵੀ ਕਹਿ ਦਿੱਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤਨ ਨਹੀਂ। ਜਦੋਂ ਰੱਬ ਦਾ ਮਸਲਾ ਆਇਆ, ਪ੍ਰਭੂ ਕੀ ਹੈ, ਕਹਿਣ ਲੱਗੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਉਹ ਸਰੀਰ ਨਹੀਂ ਨਾ, ਇਸ ਲਈ ਉਹ ਤਿੰਨਾਂ ਗੁਣਾਂ ਤੋਂ ਵੱਖਰਾ। ਅਤੇ ਹੁਣੇ ਤੁਕ ਆਈ ਸੀ, ਜਦੋਂ ਸਾਧ ਦੀ ਗੱਲ ਆਈ ਨਾ, ਉਦੋਂ ਵੀ ਆਖ ਦਿੱਤਾ ਉਹ ਸਰੀਰ ਨਹੀਂ, ਇਸ ਲਈ साध की उपमा ते गुण ते दूर, वो भी तय गुण ते प्रपेन, रब भी तय गुण ते प्रपेन, रूप न रेख न रंग किच, क्योंकि वो त्रै गुणा तो भिन्न है, इसलिए उनका रूप रेख रंग नहीं। रूप जिहड़ा अखां दी पछाण विच आवे, सानू पता लग जाए आ गोल पग वाला साधु है, आ लंबे चोले वाला साधु है, वो दृष्ट विच आउंदा है। ते एक ख्याल करियो, दृष्ट मान जिहड़ी भी चीज है वो खत्म होएगी। ते गुरु आख रहे नाम रहे हो साधु रहे हो, आ ख्याल करियो, जे नाम रहे हो साधु रहे हो है, ते साधु किवें रहेगा जिहड़ा दृष्टि विच आउंदा है। गुरु आख रहे ने जो दिसै सो सगल बिनासै, जिहड़ी चीज दिसदी है वो बिनसदी है। ते जे साधु चोलियां वाला डेरियां वाला दिसदा है, इसलिए तो भेख बनांदा है ताकि मेरी पछाण हो सके। हुण ते आम नालों वक्री वक्री डेरियां दी भी, संत दी साधु दी भी एक पछाण नहीं रही, वह भी वख वख रूप घटदा। किते ऐसा ना होवे मैनू कोई उस डेरे दा समझ लै, मत मेरे अपने डेरे दी आइडेंटिटी खत्म हुंदी होवे, वह उत्थों दा भेख वक्खरा बनाउंदा है। पर देखण वाला ते गुरु बाणी विच कहिंदे नाम रहो साधु रहो, ते देह तां किसे दी भी नहीं रह सकदी। इसलिए इतों साबित होया कि साध जिहड़ा है वह दे नहीं, साधु तां ही रह सकता, गुरु भी ओहो ही रह सकता है जिहड़ा दे नहीं, शब्द गुरु है। जिथे भी देह ते खलोवांगे आके उत्थे बिनस जाण वाली होवेगी। जो दिस है सो सगल बिनासे, इसलिए गुरु ने रब नूं मुखातब करके भी आख दिता। कहन लगे हे मेरे रब, मेरे जीवन की सब तो वड्डी परेशानी ये हो है कि नदरी आवे तिस स्यों मोह, जेड़ी चीज़ मैनू दिसदी है उस दिसन वाली चीज़ नूं ही मैं साध, दिसन वाली चीज़ नूं ही संत, दिसन वाली चीज़ नूं ही गुरु, दिसन वाली चीज़ दी मूर्तां बना बनाए भगवान, नतीजा यह निकलता वह सारी चीज़ बिनसन वाली है, रब हुंदी नहीं, तो मेरा न्यू उन्दे नाल लग जांदा है क्योंकि वह दिसदी है, तो तू दिसदा नहीं तेरे नाल लगा किवें। कहन लगे नदरी आवै तिस स्यों मोह, क्यों मिलिए प्रभ अविनाशी तो है, तैनू किवें मिला, तू तो वह है जिंदा रूप ना रेख ना रंग किछ, त्रै गुण ते प्रभु भिन्न। हे प्रभु तू तिना गुणा तो, रजो गुण तमो गुण सतो गुण तो वक्खरा है, तेरा इहदे नाल कोई संबंध नहीं, ये सारी माया है। कहन लगे रजगुण तम गुण सतगुण कही है ये तेरी सब माया, ते माया विसरे है, ये कैसा अडंबर है। कहन लगे इसलिए इन्हों तिना गुणा तो तू निर्लेप है, तो साधु नूं आख दिता वह भी निर्लेप है। साध की उपमा ते गुण ते दूर, क्योंकि साध जिहड़ा है वह भी दे नहीं। जदों बनना मन ने साध बनना है, मन असाध साध है जन कोए, तन ने बिल्कुल साध नहीं बनना, जदों भी बनना है मन ने बनना है। पर अज की दुनिया अंदर जिहड़े असीं देख रहे हैं तन करके साध ने, सानू पछाण भी तन दी है, नदरी आवे ते सिओ मोह, उनका नतीजा है कि असी धर्म तो धर्म शास्त्र तो धर्म फिलोसफी तो गुमराह हो रहे हैं। गुरु कहते हैं तीन गल्लां समझ लै, मन जिहड़ा है वह ही प्रभु नूं विसरदा है, ते विसरदा है मन इसलिए क्योंकि मन माया के ग्रिप विच जांदा है, ते साध की है जिहड़ा उस विसरन वाले मन नूं साध लवे, अपने कंट्रोल विच कर लवे, उन्हूं मांज देवे, उन्हूं स्वार देवे, ताकि वह इन्ना बलवान हो जाए कि माया उन्हूं अपने ग्रिप विच ना लै सके। कहन लगे मन असाध साधे जन को यो कारण है शरीर करके, क्योंकि नाम करके मनुख की आइडेंटिटी शरीर नाल है। मेरे मन का नाम दर्शन सिंह नहीं, मेरे तन का नाम, क्योंकि जो मेरे तन ने माता पिता की गोद में जन्म लिया उन्होंने तन का नाम रखे। मन तो अजे उन्होंने पता ही नहीं मैं कहो जहा बनना, मन बुरा होना कि चंगा होना, मन ने किसकी संगत में जाना है, मन का उन्होंने कोई पता नहीं। मैं करना तन करके नाम रख दिता, इसलिए दर्शन सिंह नाम तन का है, अजीतपाल सिंह नाम तन का है। हूँ तन की आइडेंटिटी है नाम, तो गुरु कहते तन करके मनुख साध नहीं हों, संत नहीं हों। लो यो कारण जे गुरु सच्चे पातशाह जी के 200 साल गुरु के काल दरम्यान सिख इन्ने हुए, उन्होंने नाम ही ने। भाई साहब भाई गुरदास जी ने बहुत सारी वड्डी लिस्ट दिती है गुरुआ दे सिखा दी, उस वक्त दे नज़दीकी सिखा दी, और हिस्ट्री भी साढ़े सामने। पर 200 साल की पूरी हिस्ट्री पढ़ लो, वो सारे नामों की लिस्ट वक्री कर लो, क्योंकि वो नाम तन करके ने ना। इसलिए तुसी हैरान होवोगे कि 200 साल की हिस्ट्री विच हज़ारां की तादाद विच सिख होंदिया होया किसी सिख के नाम नाल साध शब्द नहीं, संत शब्द नहीं, किसी किसी नाल भी नहीं। चैलेंज है, हुण असीं आए दिन संत पैदा कर लैंदे, आए दिन साध पैदा हो जाते हैं, गुरु 200 साल विच पैदा नहीं किते। गुरु कहते हैं भले हो जे कोई साध है तो मन करके है, उनका ना तो तन है, तो मैं उनके नाल संत किवें जोड़ दिया, ना तो उनका तन है। इसलिए किसी तन के ना नाल संत नहीं जोड़िया जा सकता, तो मन का ना कोई नहीं होंदा, मन का कोई ना नहीं होंदा। मन की तक क्रिया होंगी है, भावें मनमुख हो भावें गुरमुख हो, क्रिया है, उनकी क्वालिटी है। इसलिए आने जो लफज आए सन उनके नाल गुरमुख शब्द जोड़ दिता है, मन असाध साधे जन कोए अचर चरे तां निर्मल होए, गुरमुख ए मन लया सवार, उन्हें साध लिया, उनका नाम गुरमुख है, उनका नाम दर्शन सिंह नहीं, उनका ना किसी तन के नाम नाल संत नहीं जोड़िया जा सकता, साध नहीं जोड़िया जा सकता। असी तो तन के नाल नाल जोड़ी फिरने, जेड़ा मर्जी उठता है वह कहता साध बनना संत बनना बड़ा सौखा है, आपके ना दे अगे दो अर पाउण की लोड़ है, संत शब्द ला दो सारे ने मत्थे टेकन लग पैना, सब ने साधु समझ लग पैना, आ साड़ी क्रिया धर्म की दुनिया में। गुरु साधु शब्द की व्याख्या श्री गुरु ग्रंथ साहिब अंदर कर रहे ने, ते ऐनी उपमा कर रहे ने जिंदा नजायज फायदा उठा के वह लोग सानू गुमराह करते हैं कि जी आ साधु है आ। देखो जी गुरु ने संत की किन्नी उपमा की, साधु की किन्नी उपमा की। इस गुरबाणी की फिलोसफी विच कोई नहीं जानता भी गुरु ने उपमा की है साधु की, लेकिन यह स्पष्ट किया साधु मन है, जिहड़ा साध्या होया मन है गुरु नूं ओह प्रवान है। जिन्नी उपमा भी उस साधे हुए मन दी है, किसे गोल पग वाले कोल तुसीं सारी जिंदगी बैठा रहो बैठे रहो कुछ नहीं बनना, एक गुरमुख जीवन वाला जिहड़े ने मन नूं साध्या होया उनकी संगत विच्चों जीवन बदलना है, पेख विच्चों नहीं। पेख दिखाए जगत को लोगन को बस की, तो गुरु ने आख्या भलिया मैं साध की उपमा तेनू दसना चाहना, ये नहीं कि नहीं दस छुपाना चाहना, साध की उपमा तेनू समझाना चाहना, तेनू पता होवे। पर एक गल समझ के तुरी कि इस साध की उपमा के लफजा तो इस बाणी तो इस रचना तो इस अष्टपदी तो गुमराह होकर भेखधारियों के पूजन वाल ना लग पई, ਤਨ ਕਰਕੇ ਆਪਣੇ ਤਨ ਨਾਲ ਸਾਧ ਸੰਤ ਅਖਵਾਉਣ ਵਾਲੇ ਅਤੇ ਲਿਖ ਲੈਣ ਵਾਲੇ ਉਹਨਾਂ ਨੂੰ ਸੰਤ ਨਾ ਸਮਝ ਬੈਠੇ। ਬਲਕਿ ਤੈਨੂੰ ਪਤਾ ਹੋਵੇ ਜਿਹੜੇ ਮਨ ਨੂੰ ਸਾਧਦੇ ਨੇ, ਜਿੰਨੀ ਦੇਰ ਮਨ ਨਾ ਸਾਧਿਆ ਜਾਏ ਓਨੀ ਦੇਰ ਸਾਧ ਨਹੀਂ ਹੁੰਦਾ, ਕਿਉਂਕਿ ਮਨ ਨੇ ਸਾਧ ਹੋਣਾ, ਤਨ ਨੇ ਸਾਧ ਨਹੀਂ ਹੋਣਾ। ਫੈਸਲਾ ਬਾਣੀ ਦਾ ਅਤੇ ਗੁਰੂ ਕਹਿੰਦੇ ਨੇ ਸਾਧਿਆ ਹੋਇਆ ਮਨ ਜਿਹੜਾ ਹੈ ਉਹਦੀ ਸੰਗਤ ਦੀ ਲੋੜ ਹੈ।
ਸਾਧ ਕੇ ਸੰਗ ਸੁਣੋ ਹਰ ਨਾ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰ। ਸਾਧ ਕੇ ਸੰਗ ਲੱਗੇ ਪ੍ਰਭ ਮੀਠਾ,
ਕਿਉਂਕਿ ਮਨ ਨੂੰ ਹਰ ਚੀਜ਼ ਮਿੱਠੀ ਲੱਗਦੀ ਹੈ, ਜ਼ਾਇਕਾ ਜਿੰਨਾ ਹੈ, ਟੇਸਟ ਜਿੰਨਾ ਹੈ, ਉਹਦਾ ਸੰਬੰਧ ਮਨ ਨਾਲ। ਮੈਂ ਇੱਕ ਵਾਰ ਕੀਤੀ ਸੀ ਕਿ ਕੋਈ ਮਨੁੱਖ ਭੋਜਨ ਛੱਕ ਰਿਹਾ ਹੋਵੇ ਤੇ ਉਹਦਾ ਮਨ ਕਿਤੇ ਹੋਰ ਗਿਆ ਹੋਵੇ, ਕੁਝ ਸੋਚ ਰਿਹਾ ਹੋਵੇ, ਤੇ ਪਤਨੀ ਪੁੱਛ ਲੈ ਜੀ ਨਿਮਕ ਮਿਰਚ ਠੀਕ ਹੈ? ਕਹਿੰਦਾ ਮੈਂ ਹੁਣ ਗ੍ਰਾਈਂ ਪਾ ਕੇ ਦੱਸਣਾ, ਹੈਂ ਪਹਿਲੇ ਵੀ ਤਾਂ ਛੱਕ ਰਿਹਾ, ਪਹਿਲਾਂ ਮੇਰਾ ਧਿਆਨ ਹੋਰ ਪਾਸੇ ਸੀ, ਮਨ ਕਿਤੇ ਹੋਰ ਗਿਆ। ਉਹ ਪਹਿਲੀਆਂ ਖਾਧੀਆਂ ਹੋਈਆਂ ਰੋਟੀਆਂ ਕਿਸੇ ਲੇਖੇ ਹੀ ਨਹੀਂ, ਟੇਸਟ ਹੀ ਨਹੀਂ ਕਰ ਸਕਿਆ, ਸਵਾਦ ਹੀ ਨਹੀਂ ਦੇਖ ਸਕਿਆ। ਹੁਣ ਤੈਨੂੰ ਇੱਕ ਗ੍ਰਾਈਂ ਨਾਲ ਦੇਖਣ ਤੋਂ ਬਾਅਦ ਪਤਾ ਲੱਗ ਜਾਏਗਾ ਇਹਦੇ ਵਿੱਚ ਲੂਣ ਮਿਰਚ ਕਿਹੋ ਜਿਹਾ ਹੈ, ਕਿਉਂਕਿ ਟੇਸਟ ਦਾ ਅਨੁਭਵ ਤਾਂ ਮਨ ਨੇ ਕਰਨਾ। ਇਸ ਲਈ ਮਨ ਦੀ ਸਾਧਨਾ ਦੀ ਲੋੜ ਹੈ, ਮਨ ਨਾ ਭਟਕੇ, ਇਸ ਲਈ ਕਿਉਂਕਿ ਪ੍ਰਭੂ ਦੇ ਟੇਸਟ ਉਹਦਾ ਸਵਾਦ ਜਿਹੜਾ ਹੈ ਨਾ ਉਹ ਵੀ ਮਨ ਨੇ ਅਨੁਭਵ ਕਰਨਾ, ਤਨ ਨੇ ਨਹੀਂ, ਕਿਉਂਕਿ ਰੱਬ ਤਨ ਤੇ ਹੈ ਨਹੀਂ। ਤੇ ਜਿਹੜੀ ਚੀਜ਼ ਠੋਸ ਹੈ ਸਥੂਲ ਹੈ ਉਹ ਦੂਜੇ ਨਾਲ ਇੱਕ ਨਹੀਂ ਹੋ ਸਕਦੀ। ਮੈਂ ਇੱਕ ਵਾਰ ਕਰਾਂ, ਸਥੂਲ ਚੀਜ਼ 10 ਹੋਣ ਉਹਨਾਂ ਨੂੰ ਤੁਸੀਂ ਇੱਕ ਨਹੀਂ ਕਰ ਸਕਦੇ। ਮਾਨੋ ਜਿਵੇਂ ਦੀਵੇ ਨੇ, ਤੁਸੀਂ 10 ਦੀਵੇ ਬਾਲ ਲਓ ਅਤੇ 10 ਦੀਵਿਆਂ ਨੂੰ ਇੱਕ ਕਰਨਾ ਚਾਹੋ, ਨਹੀਂ ਹੋਣਗੇ, ਉਹਨਾਂ ਦੀ ਗਿਣਤੀ 10 ਹੀ ਰਹੇਗੀ। ਜਿੰਨੀ ਮਰਜ਼ੀ ਕੋਸ਼ਿਸ਼ ਨਾਲ ਦਬਾ ਕੇ ਇੱਕ ਕਰਨਾ ਚਾਹੋ ਟੁੱਟ ਜਾਣਗੇ ਪਰ ਇੱਕ ਨਹੀਂ ਹੋਣਗੇ, ਕਿਉਂਕਿ ਸਥੂਲ ਨੇ। ਪਰ ਉਹ 10 ਦੀਵਿਆਂ ਦੇ ਅੰਦਰ ਜਿਹੜੀ ਸੂਖਸ਼ਮ ਜੋਤ ਹੈ, ਰੋਸ਼ਨੀ ਹੈ, ਉਹ ਇੱਕ ਹੋ ਜਾਏਗੀ। ਇੰਨੀਆਂ ਲਾਈਟਾਂ ਚੱਲ ਰਹੀਆਂ ਨੇ, ਕਿੰਨੇ ਬਲਬ ਚੱਲ ਰਹੇ ਨੇ? ਬਲਬ ਵੱਖਰੇ ਵੱਖਰੇ ਨੇ, ਤੁਸੀਂ ਗਿਣ ਸਕਦੇ ਹੋ ਕਿ ਕਿੰਨੇ ਬਲਬ ਲੱਗੇ ਹੋਏ ਨੇ। ਪਰ ਇਹਨਾਂ ਦੀ ਰੋਸ਼ਨੀ ਜਿਹੜੀ ਸਾਰੇ ਕਮਰੇ ਵਿੱਚ ਫੈਲ ਗਈ ਹੈ, ਇਹਨੂੰ ਤੁਸੀਂ 20 ਥਾਵਾਂ 'ਤੇ, ਜੇ 20 ਬਲਬ ਲੱਗੇ ਹੋਏ ਨੇ 20 ਥਾਵਾਂ 'ਤੇ ਨਹੀਂ ਵੰਡ ਸਕਦੇ। ਇਹ ਨਹੀਂ ਕਹਿ ਸਕਦੇ ਵੀ ਇਹ ਰੋਸ਼ਨੀ ਜਿਹੜੀ ਇਸ ਬਲਬ ਦੀ ਔਰ ਰੋਸ਼ਨੀ ਇਸ ਬਲਬ, ਕਿਉਂਕਿ ਉਹ ਮਿਕਸ ਹੋ ਗਈ। ਜਿੰਨੀ ਅਭੇਦਤਾ ਹੈ, ਜਿੰਨਾ ਮਿਲਾਪ ਹੈ, ਉਹ ਹਮੇਸ਼ਾ ਸੂਖਸ਼ਮ ਦਾ ਹੁੰਦਾ, ਸਥੂਲ ਦਾ ਨਹੀਂ ਹੁੰਦਾ। ਹੁਣ ਤਨ ਸਥੂਲ ਹੈ ਤੇ ਸਥੂਲ ਦਾ ਮਿਲਾਪ ਨਹੀਂ ਹੋਣਾ, ਰੱਬ ਕਿਉਂਕਿ ਸਥੂਲ ਨਹੀਂ। ਇਸ ਲਈ ਅਖੀਰ ਤੇ ਕਹਿ ਦਿੱਤਾ ਸਾਧਕੀ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ। ਭਰਪੂਰ ਹਰ ਥਾਂ ਤੇ ਉਹੋ ਹੀ ਰਹਿ ਸਕਦੀ ਹੈ, ਉਹ ਚੀਜ਼ ਹੋ ਸਕਦੀ ਜਿਹੜੀ ਸੂਖਸ਼ਮ ਹੋਵੇ, ਸਥੂਲ ਨਹੀਂ ਹੋ ਸਕਦੀ। ਮਨ ਇੱਥੇ, ਪਰ ਮਨ ਇੱਥੋਂ ਹਜ਼ਾਰਾਂ ਕੋਹਾਂ 'ਤੇ ਜਾ ਸਕਦਾ ਅਤੇ ਪਲਾਂ ਵਿੱਚ ਜਾ ਕੇ ਵਾਪਸ ਵੀ ਆ ਸਕਦਾ, ਤਨ ਨਹੀਂ ਜਾ ਸਕਦਾ, ਤਨ ਸਥੂਲ। ਦੋ ਮਨ ਇੱਕ ਹੋ ਸਕਦੇ ਨੇ, ਦੋ ਵਿਚਾਰਧਾਰਾ ਇੱਕ ਹੋ ਸਕਦੀਆਂ ਨੇ, ਦੋ ਸਰੀਰ ਇੱਕ ਨਹੀਂ ਹੋ ਸਕਦੇ। ਇਸ ਲਈ ਭਲਿਓ ਰੱਬ ਦੇ ਮਿਲਾਪ ਦੇ ਵੀ ਇਹੋ ਕਿਰਿਆ ਇਸ ਗੱਲ ਦੀ ਪ੍ਰਤੀਕ ਹੈ ਕਿ ਤੁਹਾਨੂੰ ਸੂਖਸ਼ਮ ਨਾਲ ਸੂਖਸ਼ਮ ਇਕੱਠਾ ਕਰਨਾ ਪਏਗਾ, ਤਨ ਨਾਲ ਰੱਬ ਨਹੀਂ ਮਿਲਣਾ। ਇਸ ਲਈ ਬਾਰ ਬਾਰ ਗੁਰੂ ਨੇ ਆਖਿਆ ਤਨ ਦੀ ਅਵਸਥਾ ਤੂੰ ਉੱਚਾ ਉੱਠ, ਗੁਰਮੁਖ ਇਹ ਮਨ ਲੈ ਸਵਾਰ, ਹਉਮੈ ਵਿੱਚੋਂ ਤਜੈ ਵਿਕਾਰ, ਤਾਂ ਕਿ ਹਉਮੈ ਦੇ ਵਿਕਾਰ ਛੱਡਣ ਤੋਂ ਬਾਅਦ ਤੂੰ ਪ੍ਰਭੂ ਰੂਪੀ ਨਿਰੰਕਾਰ ਰੂਪੀ ਉਸ ਜੋਤ ਨਾਲ ਇੱਕ ਹੋ ਸਕੀ। ਇਸ ਲਈ ਆਖ ਦਿੱਤਾ
ਸਾਧ ਕੇ ਸੰਗ ਲੱਗੇ ਪ੍ਰਭ ਮੀਠਾ।
ਹੁਣ ਮਿਠਾਸ ਜਿਹੜੀ ਹੈ ਪ੍ਰਭੂ ਦੀ, ਮਨ ਨੇ ਇਹਨੇ ਭਵ ਕਰਨੀ ਹੈ, ਤਨ ਨੇ ਤਾਂ ਕਰਨੀ ਨਹੀਂ। ਮਨੁੱਖ ਦੇ ਅੰਦਰੋਂ ਮਨ ਉੱਠ ਜਾਏ, ਉਸ ਤੋਂ ਬਾਅਦ ਭਾਵੇਂ 36 ਪ੍ਰਕਾਰ ਦੇ ਭੋਜਨ ਉਹਦੇ ਮੂੰਹ ਵਿੱਚ ਪਾਈ ਜਾਓ, ਕੋਈ ਟੇਸਟ ਨਹੀਂ। ਅਹਿਸਾਸ ਜਿੰਨਾ, ਚੇਤਨਾ ਜਿੰਨੀ, ਉਹ ਮਨ ਨਾਲ ਸੰਬੰਧ ਰੱਖਦੀ ਹੈ। ਕਹਿੰਦੇ ਨੇ ਜਿਸ ਮਨੁੱਖ ਦਾ ਮਨ ਨਾ ਇਕਾਗਰ ਚਿੱਤ ਹੋਵੇ, ਮਨ ਆਪਣੇ ਟਿਕਾਣੇ ਨਾ ਬੈਠੇ, ਵਿਸ਼ਵਾਸ ਕਰੋ ਉਹਨੂੰ ਪ੍ਰਭੂ ਦੇ ਨਾਮ ਦੀ ਮਿਠਾਸ ਵੀ ਪ੍ਰਤੀਤ ਨਹੀਂ ਹੁੰਦੀ, ਉਹਨੂੰ ਬਾਣੀ ਦਾ ਸਵਾਦ ਵੀ ਨਹੀਂ ਆਉਂਦਾ, ਉਹਨੂੰ ਨਾਮ ਦਾ ਰਸ ਵੀ ਨਹੀਂ ਆਉਂਦਾ। ਕਹਿਣ ਲੱਗੇ ਹੋਰ ਸਾਧ ਸਭ ਫੀਕਿਆ, ਤਨ ਮਨ ਫੀਕਾ ਹੋਏ। ਤਨ ਤਾਂ ਹੈ ਹੀ ਫੀ, ਉਹਨੂੰ ਤਾਂ ਪਤਾ ਹੀ ਨਹੀਂ, ਅਤੇ ਮਨ ਵੀ ਫਿੱਕਾ ਹੋ ਜਾਂਦਾ, ਕਿਉਂਕਿ ਬਾਕੀ ਸਾਧ ਜਿੰਨੇ ਨੇ ਉਹਦਾ ਸੰਬੰਧ ਕੋਈ ਟੇਸਟ ਐਸਾ। ਕਹਿਣ ਲੱਗੇ ਸਾਧ ਕੇ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘੱਟ ਘੱਟ ਡੀਠਾ। ਸੰਬੰਧਿਤ ਚੀਜ਼ਾਂ ਨੇ, ਜਦੋਂ ਪ੍ਰਭੂ ਮਿੱਠਾ ਲੱਗਣ ਲੱਗ ਪਿਆ ਤੇ ਫਿਰ ਪ੍ਰਭੂ ਜਿਹੜਾ ਉਹ ਹਰ ਥਾਵੇਂ ਵੱਸਦਾ। ਇਸ ਲਈ ਹਰ ਇੱਕ ਚੀਜ਼ ਚੰਗੀ ਲੱਗਣ ਲੱਗ ਪਈ, ਐਵੇਂ ਨਹੀਂ ਆਖ ਦਿੱਤਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਇੱਕ ਵਾਰ ਕੀਤੀ ਸੀ, ਭੋਜਨ ਜਿਹੜਾ ਉਹ ਥਾਲੀ ਵਿੱਚ ਹੈ, ਸਵਾਦ ਟੇਸਟ ਤਾਂ ਭੋਜਨ ਦਾ ਹੈ, ਥਾਲੀ ਦਾ ਤਾਂ ਕੋਈ ਟੇਸਟ ਨਹੀਂ, ਪਰ ਥਾਲੀ ਭੋਜਨ ਰੱਖਣ ਦਾ ਸਾਧਨ ਹੈ, ਉਹਦੇ ਵਿੱਚ ਰਿਹਾ, ਉਹਦੇ ਵਿੱਚ ਬੈਠਾ। ਚਮਚ ਖਾਣ ਦਾ ਸਾਧਨ, ਉਂਗਲਾਂ ਹੱਥ ਖਾਣ ਦਾ ਸਾਧਨ, ਕੀ ਕਾਰਨ ਹੈ? ਆਮ ਜੀਵਨ ਦਾ ਇੱਕ ਐਗਜ਼ਾਮਪਲ ਹੈ, ਜਦੋਂ ਮਨੁੱਖ ਨੂੰ ਬਹੁਤ ਸਵਾਦਲਾ ਭੋਜਨ ਕੋਈ ਮਿਲ ਜਾਏ ਨਾ ਖਾਣ ਨੂੰ ਥਾਲੀ ਵਿੱਚ ਰੱਖ ਕੇ, ਆਮ ਜੀਵਨ ਵਿੱਚ ਦੇਖਿਓ ਕਈ ਗੱਲਾਂ ਅਸੀਂ ਧਿਆਨ ਹੀ ਨਹੀਂ ਦਿੰਦੇ, ਬਹੁਤ ਸਵਾਦਲਾ ਭੋਜਨ ਮਿਲ ਜਾਏ ਨਾ, ਉਦੋਂ ਭੋਜਨ ਕਈ ਵਾਰ ਮੁੱਕ ਵੀ ਜਾਏ ਤਾਂ ਮਨੁੱਖ ਥਾਲੀ ਨੂੰ ਫਿਰ ਵਾਰ ਵਾਰ ਛੱਟਦਾ ਹੈ, ਚਮਚ ਨੂੰ ਮੂੰਹ ਵਿੱਚ ਪਾ ਪਾ ਕੇ ਵਾਰ ਵਾਰ ਕੱਢਦਾ ਹੈ, ਆਪਣੀਆਂ ਉਂਗਲਾਂ ਨੂੰ ਛੱਟਦਾ ਹੈ। ਉਂਗਲਾਂ, ਉਂਗਲਾਂ ਵਿੱਚ ਰਸ ਥੋੜੋ, ਇਹ ਸਵਾਦ ਕਿ ਉਂਗਲਾਂ ਦਾ ਥੋੜੋ ਹੈ ਨਾ, ਇਹ ਸਵਾਦ ਚਮਚ ਦਾ ਨਾ, ਇਹ ਸਵਾਦ ਥਾਲੀ ਦਾ, ਇਹ ਕੀ ਕਰ ਰਿਹਾ? ਉਹ ਕਹਿੰਦਾ ਨਹੀਂ, ਇਸ ਥਾਲੀ ਵਿੱਚ ਭੋਜਨ ਰਿਹਾ, ਇਸ ਲਈ ਅਜੇ ਇਹਦੇ ਵਿੱਚੋਂ ਟੇਸਟ ਨਹੀਂ ਗਿਆ, ਮੈਂ ਥਾਲੀ ਨਹੀਂ, ਥਾਲੀ ਵਿੱਚੋਂ ਉਸ ਭੋਜਨ ਦਾ ਸਵਾਦ ਮਾਣ ਰਿਹਾ। ਉਂਗਲਾਂ ਨਾਲ ਖਾਧਾ, ਕਿਉਂਕਿ ਉਂਗਲਾਂ ਦੇ ਨਾਲ ਲੱਗਿਆ, ਇੱਕ ਵਾਰ ਇਹਦੇ ਵਿੱਚੋਂ ਇਹ ਟੇਸਟ ਨਹੀਂ ਗਿਆ, ਪ੍ਰਵੇਸ਼ ਕਰ ਗਿਆ ਟੇਸਟ, ਇਸ ਲਈ ਜਿੰਨੀ ਵਾਰ ਉਂਗਲ ਨੂੰ ਮੂੰਹ ਵਿੱਚ ਪਾਉਣਾ ਉੰਨੀ ਵਾਰੀ ਸਵਾਦ ਆਉਂਦਾ। ਗੁਰੂ ਕਹਿੰਦੇ ਨੇ ਜਿਸ ਦਿਨ ਮਨੁੱਖ ਨੂੰ ਰੱਬ ਦਾ ਟੇਸਟ ਆ ਜਾਏ ਅਤੇ ਰੱਬ ਉਹਨੂੰ ਪਤਾ ਹੋਵੇ ਹਰ ਥਾਂ 'ਤੇ ਬੈਠਾ, ਹਰ ਥਾਂ ਵਿੱਚ ਰੱਬ ਪ੍ਰਵੇਸ਼ ਕਰ ਗਿਆ, ਇਸ ਲਈ ਉਹ ਸਾਰੇ ਸੰਸਾਰ ਵਿੱਚੋਂ ਰੱਬ ਨੂੰ ਪਿਆ ਦੇਖਦਾ, ਉੱਥੋਂ ਹੀ ਉਹਨੂੰ ਸਵਾਦ ਆਈ ਜਾਂਦਾ, ਕਿਉਂਕਿ ਉਹਦਾ ਸੰਬੰਧ ਰੱਬ ਨਾਲ ਹੈ। ਇਹ ਉਹਨੂੰ ਘੱਟ ਘੱਟ ਵਿੱਚ ਦਿਸਦਾ, ਜਿਵੇਂ ਭੋਜਨ ਛਕਣ ਵਾਲੇ ਨੂੰ ਉਂਗਲਾਂ ਵਿੱਚੋਂ ਪਿਆ ਟੇਸਟ ਆਉਂਦਾ, ਥਾਲੀ ਵਿੱਚੋਂ ਪਿਆ ਸਵਾਦ ਆਉਂਦਾ, ਚਮਚ ਵਿੱਚੋਂ ਪਿਆ ਸਵਾਦ ਆਉਂਦਾ। ਰੱਬ ਦਾ ਰਸ ਮਾਣਨ ਵਾਲੇ, ਪ੍ਰਭੂ ਨੂੰ ਮਿੱਠਾ ਜਾਣਨ ਵਾਲੇ ਮਨੁੱਖ ਨੂੰ ਜਦੋਂ ਪਤਾ ਲੱਗਦਾ ਨਾ, ਉਹ ਸਾਰੀਆਂ ਥਾਵਾਂ 'ਤੇ ਰਹਿੰਦਾ, ਘੱਟ ਘੱਟ ਵਿੱਚ ਰਹਿੰਦਾ, ਉਹ ਘੱਟ ਘੱਟ ਹੀ ਉਸਨੂੰ ਚੰਗਾ ਲੱਗਣ ਲੱਗ ਪੈਂਦਾ। ਗੁਰੂ ਕਹਿੰਦੇ ਨੇ ਸਾਧ ਕੇ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘੱਟ ਘੱਟ ਡੀਠਾ, ਸਾਧ ਸੰਗ ਭੈ ਆਗਿਆਕਾਰੀ। ਹੁਣ ਆਗਿਆਕਾਰੀ ਕੌਣ ਹੁੰਦਾ? ਜਿਹੜਾ ਆਪਣੀ ਮਤ ਛੱਡ ਦੇਵੇ। ਇਹ ਚੀਜ਼ ਨਾਲ ਨਾਲ ਦੇਖਣੀ, ਬਦਲਵੇਂ ਸ਼ਬਦ ਨੇ, ਜਿੰਨੀ ਦੇਰ ਆਪਣੀ ਹੋਂ ਹੈ ਓਨੀ ਦੇਰ ਮਨੁੱਖ ਆਗਿਆਕਾਰੀ ਨਹੀਂ ਹੋ ਸਕਦਾ। ਦੂਜੇ ਦੀ ਗੱਲ ਕਿਉਂ ਮੰਨੇ? ਆਗਿਆ ਤਾਂ ਦੂਜੇ ਨੇ ਕਰਨੀ, ਦੂਜੇ ਦੀ ਆਗਿਆ ਕਿਉਂ ਮੰਨੇਗਾ? ਗੁਰੂ ਆਖ ਰਹੇ ਨੇ ਆਗਿਆ ਮੈਂ ਭੂਖ, ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਉਹ ਉਦੋਂ ਹੀ ਮੰਨੇਗਾ ਜਦੋਂ ਆਪਣੀ ਹੋਂ, ਆਪਣੀ ਵਿਚਾਰਧਾਰਾ, ਆਪਣੀ ਸੋਚ, ਆਪਣੀ ਬੁੱਧੀ, ਆਪਣੀ ਮਤ ਤਿਆਗੇਗਾ। ਅਤੇ ਗੁਰੂ ਕਹਿੰਦੇ ਨੇ ਮਨ ਕੀ ਮਤ ਤਿਆਗੋ ਹਰ ਜਣ, ਹੁਕਮ ਬੂਝ ਸੁਖ ਪਾਈਏ ਰੇ, ਸ਼ਰਤੀ ਇਹੋ। ਇਸ ਲਈ ਜਿਹਦਾ ਮਨ ਸਾਧਿਆ ਗਿਆ ਸਮਝ ਲਓ ਉਹ ਆਗਿਆਕਾਰੀ ਹੋ ਗਿਆ। ਅਤੇ ਆਗਿਆਕਾਰੀ ਹੋਣਾ ਹੀ ਆਪਣੇ ਆਪ ਵਿੱਚ ਮੁਕਤੀ ਹੈ, ਕਿਉਂਕਿ ਹੁਣ ਉਹ ਕੰਮ ਕੋਈ ਵੀ ਆਪਣੀ ਮਰਜ਼ੀ ਨਾਲ ਨਹੀਂ ਕਰ ਰਿਹਾ, ਇਸ ਲਈ ਉਹਦਾ ਦੋਸ਼ੀ ਜਾਂ ਉਹਦੀ ਭਲਾਈ ਨੂੰ ਉਹ ਆਪ ਨਹੀਂ ਚਾਹੁੰਦਾ। ਉਹ ਕਹਿੰਦਾ ਮੈਂ ਤਾਂ ਕੁਝ ਕੀਤਾ ਹੀ ਨਹੀਂ, ਇਸ ਲਈ ਮੈਨੂੰ ਦੋਸ਼ ਵੀ ਕੋਈ ਨਹੀਂ, ਮੈਂ ਕੁਝ ਕੀਤਾ ਨਹੀਂ ਇਸ ਲਈ ਮੈਨੂੰ ਹਉਮੈ ਵੀ ਕੋਈ ਨਹੀਂ ਕਿ ਮੈਂ ਕੁਝ ਕੀਤਾ, ਦੋਨੋਂ ਚੀਜ਼ਾਂ ਕੋਈ ਨਹੀਂ। ਇੱਕ ਵਾਰ ਕੀਤੀ ਸੀ ਵੀ ਗੁਰੂ ਕੋਲੋਂ ਪੁੱਛਿਆ ਕਿ ਹਜ਼ੂਰ ਤੁਹਾਨੂੰ ਡਰ ਨਹੀਂ ਆਉਂਦਾ ਐਡੀ ਵੱਡੀ ਸਲਤਨਤ ਨਾਲ ਮੱਥਾ ਲਗਾਇਆ? ਸਤਿਗੁਰੂ ਦੀ ਬਾਣੀ ਦਾ ਇੱਕ ਲਫ਼ਜ਼ ਮੈਂ ਪੜ੍ਹਿਆ, ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਡਰੀਏ ਤਾਂ ਜੇ ਕੁਛ ਆਪ ਨੂੰ ਕੀਚੇ, ਮੈਨੂੰ ਡਰ ਤਾਂ ਆਵੇ ਜੇ ਮੈਂ ਆਪ ਕੁਝ ਕਰ ਰਿਹਾ ਹੋਵਾਂ ਕਿ ਮੈਨੂੰ ਸਜ਼ਾ ਮਿਲੇਗੀ, ਮੈਂ ਤਾਂ ਕੁਛ ਕਰ ਨਹੀਂ ਰਿਹਾ, ਮੈਂ ਤਾਂ ਕਿਸੇ ਦਾ ਆਗਿਆ ਕਰ ਰਹੀ ਹਾਂ, ਕਿਸੇ ਦਾ ਹੁਕਮ ਪਿਆ ਵਜਾਣਾ, ਇਸ ਲਈ ਮੈਨੂੰ ਕਿਸੇ ਸੁੱਖ ਦੁੱਖ ਦੀ, ਕਿਸੇ ਲਾਭ ਨੁਕਸਾਨ ਦੀ ਕੋਈ ਪਰਵਾਹ ਨਹੀਂ। ਉਹ ਤਾਂ ਉਨੀ ਦੇਰ ਹੁੰਦੀ ਹੈ ਜਿੰਨੀ ਦੇਰ ਮਨੁੱਖ ਆਪਣੀ ਸੋਚ 'ਤੇ ਨਿਰਭਰ ਹੁੰਦਾ ਹੈ। ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਿਲ ਭਾਰੀ। ਅਤੇ ਆਗਿਆਕਾਰੀ ਜਿਹੜਾ ਮਨੁੱਖ ਹੈ ਉਹਦੀ ਆਪਣੀ ਹੋਂਦ ਖਤਮ ਹੋ ਜਾਂਦੀ ਹੈ। ਉਹ ਕਹਿੰਦਾ ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਕਹਿਣ ਲੱਗੇ ਜਦੋਂ ਮਨ ਸਾਧਿਆ ਜਾਂਦਾ ਹੈ ਨਾ ਉਦੋਂ ਮਨੁੱਖ ਦੀ ਹੋਂ ਖਤਮ ਹੁੰਦੀ ਹੈ, ਅਚਰਚਰ ਹੈ ਤਾਂ ਨਿਰਮਲ ਹੋਏ ਗੁਰਮੁਖ। ਇਹ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਿਕਾਰ, ਹੋਮਾ ਜਦੋਂ ਮਨ ਸਵਾਰਿਆ ਜਾਂਦਾ ਸਾਧਿਆ ਜਾਂਦਾ ਉਦੋਂ ਅੰਦਰੋਂ ਹੋਮੇ ਖਤਮ ਹੁੰਦੀ ਹੈ, ਅਤੇ ਜਦੋਂ ਹੋਮੇ ਖਤਮ ਹੁੰਦੀ ਹੈ ਉਦੋਂ ਆਗਿਆਕਾਰੀ ਹੁੰਦਾ, ਸਾਧ ਸੰਗ ਭੈ ਆਗਿਆਕਾਰੀ। ਕਹਿਣ ਲੱਗੇ ਇਹੋ ਸਭ ਤੋਂ ਵੱਡੀ ਮੁਕਤੀ ਹੈ, ਕਿਉਂਕਿ ਕਿਸੇ ਕਿਸਮ ਦਾ ਕੋਈ ਦੋਸ਼ ਹੀ ਨਹੀਂ ਰਹਿੰਦਾ, ਮੁਕਤ ਹੋਣਾ ਕੀ ਹੈ? ਸਾਧ ਸੰਗਤ ਭਈ ਹਮਾਰੀ। ਕਹਿਣ ਲੱਗੇ ਜਿੰਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦੁਆਖਤਾ ਵਿਵਿਚਾਰ ਜਿੰਨੇ ਇਹ ਰੋਗ ਨੇ ਨਾ ਜੀਵਨ ਨੂੰ ਚੰਬੜੇ ਹੋਏ, ਮਨ ਦੀ ਗੱਲ ਚੱਲ ਰਹੀ ਹੈ, ਇਹ ਤਨ ਦੇ ਰੋਗ ਨਹੀਂ ਹੈ, ਮਨ ਦੇ ਰੋਗ ਨੇ। ਤਨ ਦੇ ਰੋਗ ਜਿਹੜੇ ਨੇ ਇਹਨਾਂ ਨੂੰ ਡਾਕਟਰ ਦੂਰ ਕਰ ਸਕਦੇ ਨੇ, ਇਹਨਾਂ ਦੇ ਆਪਰੇਸ਼ਨ ਹੋ ਸਕਦੇ ਨੇ, ਬੜੇ ਆਸਾਨ ਨੇ, ਛੇਤੀ ਹੋ ਜਾਂਦੇ ਨੇ। ਮਨ ਦੇ ਰੋਗ ਤਾਂ ਐਸੇ ਨੇ ਜਿਹੜੇ ਪਹਿਲਾਂ ਤਾਂ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਰੋਗੀ ਹਾਂ, ਰੋਗ ਵਧੀ ਜਾਂਦੇ ਨੇ, ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਰੋਗੀ ਹਾਂ। ਅਤੇ ਜਦੋਂ ਪਤਾ ਵੀ ਲੱਗਦਾ ਹੈ ਨਾ ਉਦੋਂ ਇਹ ਡਾਕਟਰਾਂ ਕੋਲ ਫਿਰਦਾ ਰਹੇ, ਅੰਦਰੋਂ ਕੋਈ ਹਉਮੈ ਜਿਹੜੀ ਹੈ ਨਾ ਆਖੇ ਕਿਸੇ ਡਾਕਟਰ ਦੇ ਆਪਰੇਸ਼ਨ ਨਾਲ ਚਲੀ ਜਾਏਗੀ, ਨਹੀਂ ਜਾਣੀ। ਗੁਰੂ ਨੂੰ ਐਵੇਂ ਨਹੀਂ ਬਾਣੀ ਵਿੱਚ ਇੱਕ ਗੱਲ ਆਖਣੀ ਪਈ, ਕਹਿਣ ਲੱਗੇ ਹੇ ਮੇਰੇ ਰੱਬ ਰਹਿਮਤ ਕਰ, ਮੈਨੂੰ ਉਹ ਟਿਕਾਣਾ ਦੱਸ, ਉਹ ਦਵਾਈ ਦੇ ਜਿੱਥ ਨਾਲ ਹਉਮੈ ਚਲੀ ਜਾਏ, ਹਉਮੈ ਚਲੀ ਜਾਏ। ਕਿਉਂਕਿ ਇਹ ਕਿਸੇ ਦਵਾਈ ਨਾਲ ਨਹੀਂ ਜਾਂਦੀ, ਇਹ ਕਿਸੇ ਆਪਰੇਸ਼ਨ ਨਾਲ ਨਹੀਂ ਜਾਂਦੀ, ਇਹ ਜਿੰਨੇ ਰੋਗ ਨੇ ਨਾ ਅੰਦਰਲੇ, ਕਿਉਂਕਿ ਗੱਲ ਮਨ ਨੂੰ ਸਾਧਨ ਦੀ ਤੁਰੀ ਹੋਈ ਹੈ, ਇਸ ਲਈ ਗੱਲਾਂ ਵੀ ਮਨ ਦੇ ਰੋਗ ਦੀਆਂ ਨੇ। ਕਹਿਣ ਲੱਗੇ ਸਾਧ ਕੇ ਸੰਗ ਮਿਟੈ ਸਭ ਰੋਗ, ਸਾਧੇ ਹੋਏ ਮਨ ਦੀ ਨਿਸ਼ਾਨੀ ਇਹ ਹੈ ਕਿ ਉਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਕੋਈ ਰੋਗ ਨਹੀਂ ਰਹਿੰਦਾ, ਕੋਈ ਰੋਗ ਨਹੀਂ ਰਹਿੰਦਾ। ਪਰ ਕਹਿਣ ਲੱਗੀ ਇਹ ਸਾਧਿਆ ਹੋਇਆ ਮਨ ਜਿਹੜਾ ਹੈ, ਜਿਹੜੀ ਇਹ ਅਵਸਥਾ ਹੈ, ਕੋਈ ਸਧਾਰਨ ਹੈ, ਸੌਖੀ ਹੈ? ਆ ਤਨ ਕਰਕੇ ਸਾਧ ਬਣਨਾ ਬੜਾ ਸੌਖਾ ਹੈ, ਪਤਾ ਹੀ ਨਹੀਂ ਲੱਗਦਾ, ਆਏ ਦਿਨ ਨਵੇਂ ਪੈਦਾ ਹੋ ਰਹੇ ਨੇ, ਰਾਤੋ ਰਾਤ ਬੇਸ਼ੱਕ ਚੋਲਾ ਸਵਾ ਲਓ, ਫੁੱਲ ਪੱਗ ਬੰਨ ਲਓ, ਗਲ 'ਚ ਮਾਲਾ ਪਾ ਲਓ, ਸਵੇਰੇ ਸਾਰਿਆਂ ਨੇ ਸਾਧੂ ਕਹਿਣ ਲੱਗ ਪੈਣਾ, ਬੜਾ ਸੌਖਾ। ਗੁਰੂ ਕਹਿੰਦੇ ਨੇ ਪਰ ਨਹੀਂ, ਜਿਹੜੇ ਸਾਧ ਦੀ ਮੈਂ ਗੱਲ ਕਰਨਾ ਉਹ ਹੈ ਮਨ, ਅਤੇ ਮਨ ਨੂੰ ਸਾਧਨਾ ਅਤੇ ਇਹਦਾ ਸਾਧ ਬਣਨਾ ਇਹ ਤਾਂ ਸੰਜੋਗਾਂ ਵੱਸ ਹੈ, ਬੜੀ ਰਹਿਮਤ ਹੋਵੇ, ਬੜੀ ਕਿਰਪਾ ਹੋਵੇ ਪ੍ਰਭੂ ਦੀ ਤਾਂ ਮਨ ਸਾਧਿਆ ਜਾਂਦਾ। ਗੁਰੂ ਨੇ ਬਾਣੀ ਵਿੱਚ ਆਖਿਆ ਨਾ ਮਨ ਮਰੇ ਨਾ ਕਾਰਜ ਹੋਏ, ਅਸੀਂ ਅਸਫਲ ਹੋ ਰਹੇ ਹਾਂ ਕਿਉਂਕਿ ਮਨ ਨੂੰ ਸਾਧ ਨਹੀਂ ਬਣਾ ਰਹੇ, ਤਨ ਨੂੰ ਸਾਧ ਬਣਾ ਰਹੇ ਹਾਂ ਅਤੇ ਤਨ ਦੇ ਸਾਧਾਂ ਦੇ ਪਿੱਛੇ ਤੁਰ ਰਹੇ ਹਾਂ। ਗੁਰੂ ਕਹਿਣ ਲੱਗੇ ਭਲਿਆ ਨਾ ਮਨ ਮਰੇ ਨਾ ਕਾਰਜ ਹੋਏ, ਮਨ ਵਸ ਦੂਤਾਂ ਦੁਰਮਤ ਦੋਏ। ਇਸ ਲਈ ਜ਼ਰੂਰੀ ਹੈ ਕਿ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਰੋਗ ਚੰਬੜੇ ਹੋਏ ਨੇ ਇਹ ਮਨ ਦੇ ਦੂਰ ਹੋਣ, ਪਰ ਹੁੰਦੇ ਤਾਂ ਨੇ ਇਹ ਰਹਿਮਤ ਨਾਲ। ਨਾਨਕ ਸਾਧ ਭੇਟੇ ਸੰਜੋਗ। ਕਹਿਣ ਲੱਗੇ ਜਿਹਦੇ ਮਨ ਦੇ ਰੋਗ ਦੂਰ ਹੋ ਜਾਣ, ਜਿਹੜਾ ਮਨ ਮਾਇਆ ਤੋਂ ਰਹਿਤ ਹੋ ਜਾਏ, ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਏ, ਵਿਸ਼ਵਾਸ ਕਰ ਐਸੇ ਮਨ ਦੀ ਉਪਮਾ ਨਹੀਂ ਆਖੀ ਜਾ ਸਕਦੀ, ਉਹ ਮਨ ਸਾਧ ਹੈ। ਮਨ ਅਸਾਧ ਸਾਧੇ ਜਨਕ ਹੋਏ, ਸਾਧ ਕੀ ਮਹਿਮਾ ਬੇਦ ਨਾ ਜਾਣੇ, ਪਰ ਉਸ ਸਾਧ ਦੀ, ਮਨ ਸਾਧ ਦੀ, ਤਨ ਸਾਧ ਦੀ ਨਹੀਂ। ਕਹਿਣ ਲੱਗੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ, ਸਾਧ ਕੀ ਉਪਮਾ ਤੇ ਗੁਣ ਤੇ ਦੂਰ। ਉਹ ਤੇ ਤਿੰਨਾਂ ਗੁਣਾਂ ਤੋਂ, ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਵੱਖਰੀ ਹੈ, ਜਿਵੇਂ ਪ੍ਰਭੂ ਤੈ ਗੁਣ ਤੇ ਪ੍ਰਭਿੰਨ ਹੈ, ਕਿਉਂਕਿ ਸੂਕਸ਼ਮ ਨਾਲ ਸੂਕਸ਼ਮ ਦਾ ਮਿਲਾਪ ਹੈ ਨਾ। ਇਸੇ ਲਈ ਰੱਬ ਦਾ ਮਿਲਾਪ ਵੀ ਮਨ ਨਾਲ ਹੈ, ਨਾਮ ਦਾ ਮਿਲਾਪ ਵੀ ਮਨ ਨਾਲ ਹੈ, ਤਨ ਨਾਲ ਨਹੀਂ। ਆਪਾਂ ਰੋਜ਼ ਪੜ੍ਹਨੇ ਹਾਂ ਮੁੱਖੋਂ ਹਰ ਹਰ ਸਭ ਕੋ ਕਹੇ, ਕਿਉਂਕਿ ਮੁੱਖ ਜਿਹੜਾ ਤਨ ਦਾ ਹਿੱਸਾ ਹੈ। ਕਹਿਣ ਲੱਗੇ ਮੁੱਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ। ਉਹ ਅੰਦਰ ਦਾ ਹਿੱਸਾ ਹੈ, ਮੂੰਹ ਦਿਸਦਾ ਹਿਰਦਾ ਨਹੀਂ ਦਿਸਦਾ। ਕਹਿਣ ਲੱਗੇ ਮੁੱਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ। ਕਹਿਣ ਲੱਗੇ ਨਾਨਕ ਜਿਨ ਕੇ ਹਿਰਦੇ ਵਸਿਆ, ਮੁੱਖ ਮੁਕੁੱਤਨ ਪਾਇਆ। ਗੱਲ ਤੇ ਮੰਨਦੀ ਹੈ, ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੇ। ਕਿਉਂਕਿ ਮਨ ਦਾ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ, ਕਿਉਂਕਿ ਮਨ ਵੀ ਸੂਕਸ਼ਮ ਹੈ, ਪ੍ਰਭੂ ਵੀ ਸੂਕਸ਼ਮ ਹੈ, ਤਨ ਸਥੂਲ ਹੈ, ਉਹਦਾ ਮਿਲਾਪ ਨਹੀਂ ਹੋ ਸਕਦਾ। ਇਸ ਲਈ ਕਹਿਣ ਲੱਗੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧਾ ਸਾਧਿਆ ਹੋਇਆ ਮਨ ਜਿਹੜਾ ਉਹ ਤਨ ਨਹੀਂ, ਉਹ ਤਿੰਨਾਂ ਗੁਣਾਂ ਤੋਂ ਰਹਿਤ। ਸਾਧ ਕੀ ਉਪਮਾ ਰਹੀ ਭਰਪੂਰ, ਜਿਵੇਂ ਪ੍ਰਭੂ ਸੂਕਸ਼ਮ ਹੋਣ ਕਰਕੇ ਹਰ ਥਾਵੇਂ ਸਮਾਰਿਆ, ਇਸੇ ਤਰ੍ਹਾਂ ਜਦੋਂ ਮਨ ਸਾਧਿਆ ਜਾਂਦਾ ਉਹਦੀ ਜੋਤ, ਉਹਦੀ ਵੀ ਸ਼ਕਤੀ ਹਰ ਥਾਵੇਂ ਇੱਕ ਹੋ ਜਾਂਦੀ ਹੈ। ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾ ਹੀ ਅੰਤ, ਕਿਉਂਕਿ ਸੂਕਸ਼ਮ ਨਾਲ ਮਿਲਾ ਦਿੱਤਾ ਨਹੀਂ ਨਾ, ਫਿਰ ਜਿਹੜੀ ਗੱਲ ਰੱਬ ਦੀ ਹੈ ਉਹੋ ਗੱਲ ਉਸ ਸਾਧੇ ਹੋਏ ਮਨ ਦੀ ਹੈ, ਤਨ ਦੀ ਨਹੀਂ। ਜਿਹਨੂੰ ਅਸੀਂ ਸਾਧ ਆਖ ਰਹੇ ਹਾਂ ਬਿਲਕੁਲ ਆਉਂਦੀ ਨਹੀਂ। ਕਹਿਣ ਲੱਗੇ ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾ ਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੁੱਚੀ। ਉਹ ਉੱਚੀ ਵੀ ਹੈ ਅਤੇ ਵੱਡੀ ਵੀ ਹੈ, ਉਹਦਾ ਫੈਲਾਓ ਵੀ ਹੈ, ਉਹਦੀ ਉਚਾਈ ਵੀ ਹੈ। ਫੈਲਾਓ ਜਿਹੜਾ ਉਹ ਸੰਸਾਰ ਨਾਲ ਸੰਬੰਧ ਰੱਖਦਾ, ਉਚਾਈ ਜਿਹੜੀ ਹੈ ਉਹ ਪ੍ਰਭੂ ਨਾਲ ਸੰਬੰਧ ਰੱਖਦੀ ਹੈ। ਜਿੰਨੀ ਫੈਲਦੀ ਹੈ ਉਨੇ ਸਮਾਜ ਵਿੱਚ ਉਹਦਾ ਅਸਰ ਹੁੰਦਾ, ਉਹਦੀ ਉਪਮਾ ਫੈਲੇਗੀ। ਸਾਧੇ ਹੋਏ ਮਨ ਦੇ ਗੁਣ ਫੈਲਣਗੇ ਤਾਂ ਉਹਦਾ ਸਮਾਜ 'ਤੇ ਅਸਰ ਹੋਏਗਾ। ਇਸੇ ਲਈ ਮੂਚ ਦਾ ਅਰਥ ਹੈ ਫੈਲਣਾ, ਵੱਡਾ ਹੋਣਾ, ਊਚ ਦਾ ਅਰਥ ਹੈ ਉੱਚਾ ਹੋਣਾ। ਕਹਿਣ ਲੱਗੇ ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਕਹਿਣ ਲੱਗੇ ਸਾਧ ਕੀ ਸੋਭਾ ਸਾਧ ਬਣ ਆਈ, ਸਾਧਿਆ ਹੋਇਆ ਮਨ ਜਿਹੜਾ ਹੈ ਉਹਦੀ ਉਪਮਾ ਵੀ ਸਾਧਿਆ ਹੋਇਆ ਮਨ ਹੀ ਜਾਣਦਾ ਹੈ, ਉਹ ਜਾਣਦਾ ਹੈ। ਕਿਉਂ? ਕਿਉਂਕਿ ਸਾਧ ਸਾਧੇ ਹੋਏ ਮਨ ਅਤੇ ਪ੍ਰਭੂ ਵਿੱਚ ਕੋਈ ਭੇਦ ਨਹੀਂ। ਇਸ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਕਹੋ ਕਬੀਰ ਅਬ ਜਾਣਿਆ। ਆਹੋ ਸਾਰੀ ਤੁਕ ਪੜ੍ਹੋ, ਗੁਰੂ ਨੇ ਕੋਈ ਛੁਪਾ ਕੇ ਨਹੀਂ ਰੱਖਿਆ, ਬੜੇ ਸਪਸ਼ਟ ਦਿੱਤੇ ਨੇ ਫੈਸਲੇ, ਅਸੀਂ ਨਹੀਂ ਸਮਝ ਰਹੇ। ਗੁਰੂ ਕਹਿੰਦੇ ਨੇ ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋਂ ਕਿਆ ਕੀਜੇ। ਮਨ ਦੀ ਹੁਣ ਪ੍ਰਭੂ ਨਾਲ ਸਾਂਝ ਹੋ ਗਈ ਹੈ, ਦੁਨੀਆਂ ਨੂੰ ਜਿਵੇਂ ਮਰਜ਼ੀ ਆਖੀ ਜਾਵੇ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਸਾਂਝ ਮਨ ਦੀ ਹੋਈ ਹੈ। ਹੁਣ ਉਹਦੇ ਵਿੱਚ ਮਨ ਵਿੱਚ ਅਤੇ ਪ੍ਰਭੂ ਵਿੱਚ ਕੋਈ ਅੰਤਰ ਨਹੀਂ ਰਿਹਾ। ਮੈਂ ਇੱਕ ਵਾਰ ਕੀਤੀ ਸੀ, ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਬਾਬਾ ਕਬੀਰ ਜੀ ਨੇ ਆਖ ਦਿੱਤਾ, ਕਹਿਣ ਲੱਗੇ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੇ ਹੋਏ ਨਿਬਰਿਓ। ਤਾਂ ਕਿ ਕਬੀਰ ਦਾ ਕੋਈ ਚੱਕਰ ਚਿੰਨ੍ਹ ਬਦਲ ਗਿਆ, ਉਹਦਾ ਸਰੀਰ ਦਾ ਆਕਾਰ ਬਦਲ ਗਿਆ, ਉਹਦਾ ਰੰਗ ਨਸਲ ਬਦਲ ਗਈ, ਸ਼ਕਲ ਬਦਲ ਗਈ, ਬਿਲਕੁਲ ਨਹੀਂ, ਮਨ ਬਦਲ ਗਿਆ, ਅਵਸਥਾ ਬਦਲ ਗਈ। ਤਾਂ ਉਸ ਅਵਸਥਾ ਦਾ ਨਾਮ ਹੈ ਸੰਤ, ਉਸ ਅਵਸਥਾ ਦਾ ਨਾਮ ਹੈ ਸਾਧ। ਜਿੰਨੇ ਨਾਮ ਨੇ ਅਸੀਂ ਰੱਖੇ ਹੋਏ ਉਹ ਤਣਦੇ ਨੇ। ਇਸੇ ਲਈ ਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਅੰਦਰ ਜੇ 200 ਸਾਲ ਵਿੱਚ ਹਜ਼ਾਰਾਂ ਸਿੱਖਾਂ ਦੀ ਲਿਸਟ ਪੜ੍ਹ ਲਓ, ਕਿਸੇ ਨਾਮ ਨਾਲ ਸੰਤ ਸ਼ਬਦ ਜੁੜਿਆ ਹੋਵੇ? ਕਿਸੇ ਨਾਮ ਨਾਲ ਸਾਧ ਸ਼ਬਦ ਜੁੜਿਆ ਹੋਵੇ? ਕੀ ਗੁਰੂ ਆਪਣੇ ਜੀਵਨ ਵਿੱਚ ਕੋਈ ਸਾਧ ਨਹੀਂ ਪੈਦਾ ਕਰ ਸਕਿਆ? ਹੈਂ, ਅਸੀਂ ਪੈਦਾ ਕਰ ਲੈਂਦੇ, ਅਸੀਂ 10 ਦਿਨ ਮੱਥੇ ਟੇਕ ਟੇਕ ਕੇ, ਜਿਹਨੂੰ ਨਹੀਂ ਪਤਾ ਹੁੰਦਾ ਮੈਂ ਸਾਧ ਹਾਂ, ਉਹ ਵੀ ਬਹਿ ਜਾਂਦਾ ਸਰ ਆਸਣ ਲਾ ਕੇ, ਅਸੀਂ ਸਾਧ ਬਣਾ ਲੈਂਦੇ ਹਾਂ। ਗੁਰੂ ਨਹੀਂ ਪੈਦਾ ਕਰ ਸਕਿਆ, ਕਿਉਂਕਿ ਗੁਰੂ ਤਨ ਨੂੰ ਸਾਧ ਸਮਝਦਾ ਹੀ ਨਹੀਂ। ਕਹਿੰਦਾ ਮੈਂ ਕਿਸੇ ਤਨ ਦੇ ਨਾਮ ਨਾਲ ਸਾਧ ਸ਼ਬਦ ਨਹੀਂ ਲੈਣਾ ਚਾਹੁੰਦਾ, ਮੈਂ ਕਿਸੇ ਤਨ ਦੇ ਨਾਮ ਨਾਲ ਸੰਤ ਸ਼ਬਦ ਨਹੀਂ ਜੋੜਨਾ ਚਾਹੁੰਦਾ। ਅਤੇ ਮਨ ਦਾ ਤਾਂ ਕੋਈ ਨਾਂ ਹੀ ਨਹੀਂ ਹੁੰਦਾ, ਮਨ ਤਾਂ ਇੱਕ ਅਵਸਥਾ ਹੈ, ਮਨ ਤਾਂ ਇੱਕ ਵਿਚਾਰਧਾਰਾ ਹੈ। ਇਸ ਲਈ ਉਹ ਪ੍ਰਭੂ ਨਾਲ ਇੱਕ ਹੋ ਜਾਂਦੀ ਹੈ, ਤਨ ਇੱਕ ਨਹੀਂ ਹੁੰਦਾ। ਇਸ ਲਈ ਆਖਰੀ ਲਾਈਨ ਵਿੱਚ ਕਹਿ ਦਿੱਤਾ, ਕਹਿਣ ਲੱਗੇ ਜਿਹੜੀ ਵਿਚਾਰਧਾਰਾ ਸਾਧਿਆ ਹੋਇਆ ਵਿਚਾਰ ਦਾ ਸੰਗ੍ਰਹਿ ਹੈ ਮਨ, ਉਹ ਹੈ ਸਾਧ, ਅਤੇ ਉਹ ਸਾਧਿਆ ਹੋਇਆ ਮਨ ਪ੍ਰਭੂ ਦਾ ਰੂਪ ਹੈ। ਕਹਿਣ ਲੱਗੇ
ਸਾਧ ਕੀ ਸੋਭਾ ਸਾਧ ਬਣਿਆ, ਸਾਧ ਕੀ ਸੋਭਾ ਸਾਧ ਬਣਿਆ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਾਧ ਕੇ ਸੰਗ ਨ ਮਨ ਤੇ ਬਿਸਰੈ, ਸਾਧ ਕੇ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੇ ਸੰਗ ਨ ਮਨ ਤੇ ਬਿਸਰੈ, ਸਾਧ ਕੇ ਸੰਗ ਨ ਮਨ ਤੇ ਬਿਸਰੈ, ਸਾਧ ਕੇ ਸੰਗ ਨ ਮਨ ਤੇ ਬਿਸਰੈ।
ਅੱਜ ਇਹ ਸਾਧ ਸ਼ਬਦ ਨਾਲ ਸੰਬੰਧਿਤ ਅਸ਼ਟਪਦੀ ਦੀ ਸਮਾਪਤੀ ਹੋਈ। ਸੁਖਮਨੀ ਸਾਹਿਬ ਵਿੱਚ ਸਾਧ ਸ਼ਬਦ ਹੈ, ਸੰਤ ਸ਼ਬਦ ਹੈ, ਬ੍ਰਹਮ ਗਿਆਨੀ ਸ਼ਬਦ ਹੈ। ਇਹ ਸ਼ਬਦ ਐਸੇ ਨੇ ਜਿਨ੍ਹਾਂ ਦੀ ਵਰਤੋਂ ਲੋਕ ਗੁੰਮਰਾਹ ਕਰਨ ਲਈ ਕਰ ਰਹੇ ਨੇ, ਅਤੇ ਬਹਾਨਾ ਸਾਧਨ ਆਸਰਾ ਸੁਖਮਨੀ ਸਾਹਿਬ ਦੀ ਬਾਣੀ ਦਾ ਲੈਂਦੇ ਨੇ। ਆਪਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਗੁਰਮਤ ਵਿੱਚੋਂ ਕਿ ਇਹ ਗੱਲ ਗੁਰੂ ਨੇ ਜੇ ਜ਼ਿਕਰ ਕੀਤਾ ਤਾਂ ਕਿਸ ਚੀਜ਼ ਦਾ ਕੀਤਾ ਹੈ। ਜਿੰਨੀ ਦੇਰ ਇਹ ਨਹੀਂ ਸਮਝ ਲੈਂਦੇ ਗੁੰਮਰਾਹ ਹੋਵਾਂਗੇ। ਕੀ ਆਖਾਂ, ਹੁਣ ਦੀ ਗੱਲ ਹੈ ਨੇੜੇ ਦੀ, ਅਸੀਂ ਆਪ ਪੈਦਾ ਕਰਨੇ ਹਾਂ, ਉਹ ਤਨ ਕਰਕੇ ਪੈਦਾ ਹੁੰਦੇ ਨੇ, ਗੁਰੂ ਨਾਲ ਉਹਨਾਂ ਦਾ ਸੰਬੰਧ ਨਹੀਂ ਹੁੰਦਾ, ਅੰਦਰ ਹੋਂ ਵੱਧ ਚੁੱਕੀ ਹੁੰਦੀ ਹੈ। ਅਤੇ ਸਾਧ ਦੀ ਨਿਸ਼ਾਨੀ ਤਾਂ ਇਹ ਹੈ, ਹੋਂ ਜਾਏ, ਗੁਰਮੁਖੇ ਮੰਨ ਲਿਆ ਸਵਾਰ, ਹੋਮੇ ਵਿੱਚੋਂ ਤਜੇ ਵਿਕਾਰ। ਮੇਰੇ ਕੋਲ दो तीन दिन होए, मैं नाम नहीं लेना चाहता क्योंकि मैं इस स्टेज में एक ऐसा रूप रखना चाहना जिथे असी गुरमत समझिए बस। पर उस वीर दी बिना नाम ले दसा टेप मेरे को किसी ने भेजी भी आ देखो, वो अपने आप को संत अखवाण वाला तो जिन्हों हजारां लोग संत समझ पैंदे ने रातों रात, वो ये लफज वरत रहा है, उन्होंने किसी ने आख्या भी तुसी बाणी पढ़िया करो कच्चियां धारना क्यों पढ़ते हो, तो अगों जवाब दिंदा है ये तां कच्चियां धारना जिहड़ियां कहिंदे ने ना ते कहिंदे ने असी पक्की बाणी पढ़ने आ, वो पक्की बाणी वाले क्योंकि उन्हां दे आया संगत नहीं आउंदी, साडे कच्ची बाणी वाले नाल संगत आउंदी है, तां करके ही वह समझते हैं भी इन्हों इस पास रोको, साड़ी इन्हां रचनावां दा इन्ना प्रभाव है कि इन्नी संगत आउंदी, इहदा मतलब साबित करता है कि बाणी का प्रभाव नहीं, बाणी की महानता नहीं, उन्हां धारना की महानता ज़्यादा है, साढ़े आया संगत आ जाती है, इन्हां दे आया संगत नहीं आउंदी, इस वास्ते ये कहिंदे ने भी इन्हां कोलों धारना छुड़ा दिओ, इस तरह की होमे पैदा हो जाती है, और वह होमे पैदा कित्थों हुंदी है, अग्ञानता विच्चों, क्योंकि असी अग्ञानता नाल उन्हां दी देह दे रूप नूं भेख नूं ही संत समझ के दुआले इकट्ठे हो जाने हैं, उस नाटक नूं देखण लई जिवें मैं आरंभ कीता सी कि नाटक किहनूं कहिंदे ने, असल दी नकल, तो जिवें नाटक किते होवे लोग बड़े इकट्ठे हुंदे ने, ये भेखधारी लोग नटुआ भेख दिखावे बहु विध जैसा है वो तैसो रहे, असं इकट्ठे उस नाटक में हो जाने पर उन्होंने मन में हों आ जाती खौरे गुरु नालों व्डे हो गए हूँ बाणी नालों साड़ी रचनावान व्डिया ने क्योंकि साढ़े आया संगत ज़्यादा आई है जेडे बाणी पढ़ते हैं उन्होंने को संगत थोड़ी रही मतलब बाणी का प्रभाव नहीं गुरु की धुन कर रहे हैं गुरु की बेअदबी कर रहे हैं तो उनके जिम्मेवार असं भी हो जाने जो असं पछाण नहीं करते इसलिए गुरबाणी दियाँ सुखमनी साहब दियाँ इन अष्टपदियाँ ते लाइनां नूं असीं चंगी तरह समझना है इत्थे की कुछ दस्या गया की कुछ समझाया गया है संबंध सिद्धा मन नाल है मन ने ही साध होना है यहो कारण है किसी भी तन के नाम नाल 200 साल विच गुरु ने कोई एक नाल भी साध शब्द नहीं लाया संत शब्द नहीं लाया इसलिए इन्हां गल्लां नूं विचारीए सेध विच तुरीए गुरु की ताकि जीवन सफल हो गए। वाहेगुरु जी का खालसा वाहेगुरु।